ममता मोह सो बंधना, पुत्र कलत्र सो तंद। जेड़ी माया दी ममता ते मोह है, ए भी दोवें बंधन रूप ने। पुत्र कलत्र सो तंद, जेड़ा पुत्र ते कलत्र इसरी दा मोह है, ए भी एक तंदा दा तंदा अर्थ जंजाल है। ए भी एक साडे गल दे विच जंजाल ते खलजगन पिया होया है। पाव सब ए बंधन रूप चीजा ने। जह देखा तह जीवरी माया का संबंध। हजूर कहिंदे ने मैं ते जिथे भी देखदा हां उथे ही ए विषय वासना दी जीवरी ए रस्सी गल विच पई होई है। जिन्ने भी रिश्ते ने, चाहे कोई पुन करदा है चाहे कोई पाप कर रहा है, माया का संबंध ते मुख रूप दे विच दोहां दा माया दे नाल ही संबंध जुड़िया होया है। जे कोई चंगे काम करदा ओह भी माया दी इच्छा नूं लै के कर रहा है। जे कोई आदमी पाप करदा ओहदा भी मनोरथ माया ही है। दोवें पासे माया दा संबंध ही जुड़िया होया। इत्थे भाव ए है, सतगुरु ए गल सानूं समझा रहे ने, जिहड़े दो किस्म दे काम ने विधि ते निखेद, जिन्हां नूं आपां शुभ अशुभ कर्म भी कह दिंदे आ, चंगे माड़े कर्म। और इन ए दोवें बंधन रूप ने और इन्हां दा माया नाल ही संबंध है। जिहड़ा असली वाहिगुरू दे नाम नाल जुड़दा है उहदी कल्याण हो सकदी है। जिहड़ा चंगे माड़े कर्मां दे विच लग्या रहिंदा उह कदे वाहिगुरू दे दर तक पहुँच नहीं सकदा, क्योंकि सतगुरू दे जपजी साहिब दे अखीर ते श्लोक विच बचन आए हन, चंगियाईयां बुरियाईयां वाचै धर्म हदूर, करमी आपो अपनी के नेड़े के दूर। अगे नाम जपण वालियां दी अवस्था बयान कीती है। जिन्नी नाम ते आया गए मसक्कत काल, नानक ते मखुजले केती छुट्टी नाल। चंगियाईयां ते बुरियाईयां ए मनुख नूं रब दे नेड़े ते दूर ही रखदियां ने। पुन कर्म करन वाला कुछ नेड़े हो जांदा है ते पाप करन वाला हमेशा दूर चलिया जांदा है। पर जिहड़ा नाम जपदा उस वाहिगुरु परमेश्वर दे विच अभेद हो जांदा है। इसे लई सतगुरु महाराज सानू पुन्ना पापां तों उपर उठ के वाहिगुरु दे नाम जपण दी प्रेरणा दिंदे हन। नानक सच्चे नाम बिन वर्तन वरतै अंध। गुरमुखो सच्चे नाम तों बिना ए जिहड़ा अन्ना संसार है ते अन्नी वरतों विच ही वरत रिहा है। इहदा मतलब जिन्ने भी लोग चंगे माड़े कर्म कर रहे ने उह सारे अन्नी वरतों कर रहे ने, अंध विश्वास ते मोह माया दे विच फसे ही कर रहे ने। इस लई महापुरखे विचार दसदे सन वी जिहड़ा पाप रूप कर्म है उह लोहे दी बेड़ी है ते पुन रूप कर्म सोने दी बेड़ी है। पाप रूप कर्म सन दी डोरी है ते जिहड़ा पुन रूप कर्म है उह रेशम दी डोरी है। है ते दोवें ही गल विच पै जाण ते बंधियां ने। इसे लई इह पुन पाप दा माया नाल संबंध है। इसे लई सच्चे नाम नाल जुड़ो, सच्चे नाम तों बिना इह अन्ना संसार अन्नी वरतों दे विच ही वरत रिहा है। महला चौथा, अंधे चानण तां थीऐ जां सतगुर मिलै रजाए। लहुण गुरु रामदास महाराज दा गे शलोक आ रहा है। पिछले शलोक नूं सनमुख रख के गुरसिखां ने बेनती कीती, कहण लगे सच्चे पातशाह धन गुरु अमरदास महाराज ने पिछे बचन आखिया सी, नानक सच्चे नाम बिन वर्तन वरतै अंध। भी जिहड़ा संसार अन्ना अन्नी वरतों विच ही वरत रिहा है। की महाराज अन्ना सुजाखा भी हो सकदा, अन्ने नूं प्रकाश भी हो सकदा है? तां हजूर कहिंदे भाई हां हो सकदा है। ਪਹਿਲਾਂ ਤਾਂ ਅੰਨੇ ਦੀ ਵਿਆਖਿਆ ਹੀ ਸਤਿਗੁਰੂ ਨੇ ਬਾਣੀ ਵਿੱਚ ਜੋ ਲਿਖੀ ਹੈ ਹਰ ਗੁਰਸਿੱਖ ਮਾਈ ਭਾਈ ਨੂੰ ਸਮਝਣ ਦੀ ਲੋੜ ਹੈ। ਹਜ਼ੂਰ ਦੇ ਬਚਨ ਨੇ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਵੀ ਉਹ ਅੰਨੇ ਨੇ ਜਿਨ੍ਹਾਂ ਦੀ ਬਾਹਰਲੀ ਅੱਖਾਂ ਦੀ ਨਿਗਾਹ ਚਲੀ ਗਈ। ਅੰਨੇ ਉਹ ਨੇ ਜਿਹੜੇ ਪਰਮੇਸ਼ਰ ਤੋਂ ਭਟਕੇ ਹੋਏ ਨੇ, ਭੁੱਲੇ ਹੋਏ ਨੇ, ਕੁਰਾਹੇ ਪਏ ਹੋਏ ਨੇ, ਗਲਤ ਰਸਤੇ ਤੁਰੇ ਹੋਏ ਨੇ, ਤੇ ਫਿਰ ਉਹਨਾਂ ਦਾ ਭਲਾ ਕਿਵੇਂ ਹੋ ਸਕਦਾ? ਹਜ਼ੂਰ ਕਹਿੰਦੇ ਨੇ ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਏ। ਬਈ ਉਸ ਅੰਨੇ ਮਨੁੱਖ ਨੂੰ ਵੀ ਚਾਨਣ ਪ੍ਰਾਪਤ ਹੋ ਸਕਦਾ ਹੈ, ਉਹਨੂੰ ਵੀ ਦ੍ਰਿਸ਼ਟੀ ਮਿਲ ਸਕਦੀ ਹੈ, ਉਹਦੀਆਂ ਅੱਖਾਂ ਦੇ ਵਿੱਚ ਵੀ ਜੋਤ ਆ ਸਕਦੀ ਹੈ, ਉਸਦੇ ਮਨ ਬੁੱਧੀ ਨੇਤਰਾਂ ਵਿੱਚੋਂ ਅਗਿਆਨ ਦਾ ਪਰਦਾ ਦੂਰ ਹੋ ਕੇ ਦੇਵੀ ਗਿਆਨ ਦਾ ਚਾਨਣ ਆ ਸਕਦਾ ਹੈ। ਪਰ ਕਿਵੇਂ ਜਾਂ ਸਤਿਗੁਰ ਮਿਲੇ ਰਜਾਏ, ਜਦੋਂ ਉਸ ਮਾਲਕ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਸੱਚਾ ਸਤਿਗੁਰੂ ਮਿਲ ਜਾਵੇ ਤੇ ਗੁਰੂ ਦੀ ਮਿਹਰ ਦੇ ਨਾਲ ਅੰਨੇ ਨੂੰ ਵੀ ਚਾਨਣ ਹੋ ਸਕਦਾ ਹੈ, ਅਗਿਆਨੀ ਪੁਰਸ਼ ਨੂੰ ਵੀ ਗਿਆਨ ਪ੍ਰਾਪਤ ਹੋ ਸਕਦਾ ਹੈ। ਬੰਧਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਏ, ਕਿਉਂਕਿ ਸਤਿਗੁਰੂ ਕਰਤਾ ਭੋਗਤਾ ਦੇ ਬੰਧਨ ਤੋੜ ਦਿੰਦੇ। ਗੁਰੂ ਦੀ ਕਿਰਪਾ ਦੇ ਨਾਲ ਸੱਚ ਵਸੈ, ਵੀ ਜਿਹੜਾ ਜੀਵ ਹੈ ਉਹ ਸੱਚ ਦੇ ਵਿੱਚ ਵਸਦਾ, ਸੱਚੇ ਨਾਮ ਦੇ ਵਿੱਚ ਵਸ ਜਾਂਦਾ ਹੈ। ਅਗਿਆਨ ਅੰਧੇਰਾ ਜਾਏ ਤੇ ਪੂਰੇ ਗੁਰੂ ਦੀ ਮਿਹਰ ਦੇ ਨਾਲ ਅਗਿਆਨ ਦਾ ਹਨੇਰਾ ਅੰਧਕਾਰ ਵੀ ਦੂਰ ਹੋ ਜਾਂਦਾ ਹੈ। ਸਭ ਕੁਛ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ। ਲੋ ਹਜ਼ੂਰ ਕਹਿੰਦੇ ਨੇ ਜਿਨ ਕੀਆ ਤਨ ਸਾਜ, ਜਿਸ ਵਾਹਿਗੁਰੂ ਨੇ ਸਾਜ ਪੰਜ ਤੱਤ ਰਚ ਕੇ ਫਿਰ ਸਾਡੇ ਸਰੀਰ ਨੂੰ ਪੈਦਾ ਕੀਤਾ ਤੇ ਗੁਰਮੁਖ ਵਿਅਕਤੀ ਸਭ ਕੁਛ ਦੇਖੈ ਤਿਸੈ ਕਾ, ਬਈ ਉਹ ਸਾਰਾ ਕੁਝ ਉਸ ਮਾਲਕ ਦਾ ਹੀ ਵੇਖਦਾ ਹੈ। ਜਿਤਨਾ ਵੀ ਸੰਸਾਰ ਹੈ, ਜੋ ਕੁਝ ਵੀ ਅਸੀਂ ਸੰਸਾਰ ਦੇ ਵਿੱਚ ਵੇਖ ਰਹੇ ਹਾਂ, ਉਹ ਸਭ ਕੁਝ ਉਸੇ ਮਾਲਕ ਦਾ ਹੀ ਦੇਖਦਾ, ਵੀ ਸਾਰੇ ਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਨਾਨਕ ਸਰਨ ਕਰਤਾਰ ਕੀ ਕਰਤਾ ਰਾਖੈ ਲਾਜ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਗੁਰਮੁਖ ਪਿਆਰਾ ਕਰਤਾਰ ਦੀ ਸ਼ਰਨ ਵਿੱਚ ਪਿਆ ਰਹਿੰਦਾ, ਉਸ ਪਰਮੇਸ਼ਰ ਦੀ ਸ਼ਰਨ ਵਿੱਚ ਪਿਆ ਰਹਿੰਦਾ। ਕਰਤਾ ਰੱਖੇ ਲਾਜ ਤੇ ਉਹ ਕਰਤਾ ਪੁਰਖ ਵਾਹਿਗੁਰੂ ਫਿਰ ਉਹਦੀ ਪਾਈ ਲਾਜ ਰੱਖਦਾ ਹੈ, ਸ਼ਰਨ ਪਏ ਦੀ ਲਾਜ ਰੱਖਦਾ ਹੈ। ਪੌੜੀ ਜਦੋਂ ਆਪੇ ਥਾਟ ਕੀਆ ਬਹਿ ਕਰਤਾ ਤਦ ਉਹ ਪੁੱਛ ਨਾ ਸੇਵਕ ਬੀਆ। ਹੁਣ ਪੌੜੀ ਵਿੱਚ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਹੀ ਮਹਿਮਾ ਹੈ। ਜਦੋਂ ਆਪੇ ਥਾਟ ਕੀਆ ਬਹਿ ਕਰਤਾ, ਹਜ਼ੂਰ ਕਹਿੰਦੇ ਨੇ ਜਦੋਂ ਉਸ ਕਰਤਾ ਪੁਰਖ ਪਰਮ ਪਿਤਾ ਪਰਮਾਤਮਾ ਨੇ, ਜਦੋਂ ਉਸਨੇ ਬੈਠ ਕੇ ਸਾਰੇ ਸੰਸਾਰ ਦਾ ਠਾਠ ਬਾਠ ਬਣਾਇਆ ਸੀ, ਤੇ ਉਸ ਵੇਲੇ ਤਦੋਂ ਪੁੱਛਣਾ ਸੇਵਕ ਵੀ ਆ, ਤਾਂ ਉਸ ਵੇਲੇ ਕਿਸੇ ਹੋਰ ਸੇਵਕ ਤੋਂ ਉਸਨੇ ਕੋਈ ਗੱਲ ਨਹੀਂ ਪੁੱਛੀ, ਕਿਉਂਕਿ ਹੋਰ ਕੋਈ ਹੈ ਹੀ ਨਹੀਂ ਸੀ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦਾ ਠਾਠ ਬਾਠ ਬਣਾਇਆ ਹੈ ਨਾ ਬੈਠ ਕੇ, ਉਸ ਵੇਲੇ ਤਦੋਂ ਪੁੱਛਣਾ ਸੇਵਕ ਵੀ, ਉਸ ਵੇਲੇ ਕਿਸੇ ਹੋਰ ਸੇਵਕ ਦੇ ਪਾਸੋਂ ਵੀ ਉਹਨੇ ਕੋਈ ਸਲਾਹ ਨਹੀਂ ਪੁੱਛੀ। ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ। ਉਸ ਵੇਲੇ ਕੀ ਕੋਈ ਕਿਸੇ ਤੋਂ ਲੈਂਦਾ ਸੀ, ਕੀ ਕੋਈ ਕਿਸੇ ਨੂੰ ਦਿੰਦਾ ਸੀ, ਜਾਂ ਅਵਰ ਨਾ ਦੂਜਾ ਕੀਆ, ਜਦੋਂ ਹੋਰ ਕੋਈ ਦੂਜਾ ਵਾਹਿਗੁਰੂ ਨੇ ਪੈਦਾ ਹੀ ਨਹੀਂ ਸੀ ਕੀਤਾ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਦੋਂ ਉਹ ਨਿਰੰਜਨ ਆਪਣੇ ਆਪ ਹੀ ਸੀ, ਉਸ ਵੇਲੇ ਹੋਰ ਕੋਈ ਲੈਣ ਵਾਲਾ ਤੇ ਦੇਣ ਵਾਲਾ ਵੀ ਹੋਰ ਨਹੀਂ ਸੀ। ਫਿਰ ਆਪੇ ਜਗ ਤੋਂ ਪਾਇਆ ਕਰਤਾ ਦਾਨ ਸਭਨਾ ਕੋ ਦੀਆ। ਫਿਰ ਉਹ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਜਗਤ ਨੂੰ ਪੈਦਾ ਕੀਤਾ, ਦਾਨ ਸਭਨਾ ਕੋ ਦੀਆ, ਤੇ ਫਿਰ ਸਾਰਿਆਂ ਨੂੰ ਦਾਨ ਵੀ ਦਿੱਤਾ। ਦਾਨ ਕੀ ਹੈ? ਰਿਜਕ ਵੀ ਦਿੱਤਾ, ਸਰੀਰ ਵੀ ਦਿੱਤਾ, ਹੋਰ ਵੀ ਅੰਨ ਧਨ ਸਾਰਾ ਕੁਝ ਵਾਹਿਗੁਰੂ ਪਰਮੇਸ਼ਰ ਨੇ ਦਾਨ ਹੀ ਦਿੱਤਾ, ਲਿਆ ਤੇ ਕਿਸੇ ਕੋਲੋਂ ਕੁਝ ਨਹੀਂ। ਇਸੇ ਲਈ ਜਿੰਨੀਆਂ ਵਸਤੂਆਂ ਨੇ, ਜਿੰਨੇ ਪਦਾਰਥ ਨੇ, ਇਹ ਵਾਹਿਗੁਰੂ ਨੇ ਪਾਈ ਸਾਰਿਆਂ ਨੂੰ ਦਾਨ ਦਿੱਤਾ ਹੈ। ਆਪੇ ਸੇਵ ਬਣਾਈਆਂ ਗੁਰਮੁਖ, ਆਪੇ ਅੰਮ੍ਰਿਤ ਪੀਆ। ਆਪੇ ਸੇਵ ਬਣਾਈਆਂ ਗੁਰਮੁਖ, ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਗੁਰਮੁਖਾਂ ਨੂੰ ਸੇਵਾ ਬਣਾ ਦਿੱਤੀ ਹੈ। ਭਾਵ ਗੁਰਮੁਖ ਜਾਣ ਵੀ ਉਸ ਵਾਹਿਗੁਰੂ ਦੀ ਸੇਵਾ ਟਹਿਲ ਦੇ ਵਿੱਚ ਲੱਗ ਗਏ ਨੇ। ਆਪੇ ਅੰਮ੍ਰਿਤ ਪੀਆ, ਤੇ ਉਸ ਵਾਹਿਗੁਰੂ ਨੇ ਆਪ ਹੀ ਗੁਰੂ ਦੁਆਰਾ ਨਾਮ ਅੰਮ੍ਰਿਤ ਨੂੰ, ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀਤਾ ਹੈ। ਆਪ ਨਿਰੰਕਾਰ ਆਕਾਰ ਹੈ, ਆਪੇ ਆਪੇ ਕਰੈ ਸੋ ਥੀਆ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਨਿਰਗੁਣ ਸਰੂਪ, ਨਿਰਾਕਾਰ ਸਰੂਪ ਹੈ, ਤੇ ਆਪੇ ਸਰਗੁਣ ਰੂਪ ਆਕਾਰ ਵਾਲਾ ਹੈ। ਆਪੇ ਕਰੈ ਸੋ ਥੀਆ, ਨਿਰਗੁਣ ਆਪ ਸਰਗੁਣ ਪੀ, ਉਹੀ ਕਲਾ ਤਾਰਜਨ ਸਗਲੀ ਮੋਹੀ। ਹਜ਼ੂਰ ਕਹਿੰਦੇ ਨੇ ਆਪੇ ਕਰੇ ਸੋ ਥੀਆ, ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕਰੇ, ਜੋ ਆਪ ਹੀ ਕਰਦਾ ਹੈ ਸੋ ਥੀਆ ਉਹੀ ਹੋਇਆ ਹੈ, ਜੋ ਵਾਹਿਗੁਰੂ ਆਪ ਕਰਦਾ ਵੀ ਉਹੀ ਸੰਸਾਰ ਦੇ ਵਿੱਚ ਹੋਇਆ ਹੈ। ਸਲੋਕ ਮਹੱਲਾ ਤੀਜਾ। ਗੁਰਮੁਖ ਪ੍ਰਭ ਸੇਵੈ ਸਤ ਸਾਚਾ, ਅੰਦਨ ਸਹਿਜ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਗੁਰਮੁਖਾਂ ਦੀ ਅਵਸਥਾ ਦਾ ਨਿਰਣਾ ਕਰਦੇ ਹਨ। ਗੁਰਮੁਖ ਪ੍ਰਭ ਸੇਵੈ ਸਤ ਸਾਚਾ, ਅੰਦਨ ਸਹਿਜ ਪਿਆਰ। ਗੁਰਮੁਖ ਵਿਅਕਤੀ ਹਮੇਸ਼ਾ ਲਈ ਉਹ ਸੱਚੇ ਵਾਹਿਗੁਰੂ ਦੀ ਸੇਵਾ ਕਰਦੇ ਹਨ। ਕਿਵੇਂ? ਅੰਦਨ ਸਹਿਜ ਪਿਆਰ, ਦਿਨ ਰਾਤ ਸਹਿਜ ਬੜੀ ਸ਼ਾਂਤੀ ਤੇ ਧੀਰਜ ਦੇ ਵਿੱਚ ਰਹਿ ਕੇ ਤੇ ਬੜੇ ਪਿਆਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਟਹਿਲ ਭਗਤੀ ਕਰਦੇ ਹਨ। ਸਦਾ ਆਨੰਦ ਗਾਵਹਿ ਗੁਣ ਸਾਚੇ, ਅਰਧ ਉਰਧ ਉਰਧਾਰ। ਸਦਾ ਆਨੰਦ ਗਾਵਹਿ ਗੁਣ ਸਾਚੇ, ਉਹ ਗੁਰਮੁਖ ਪਿਆਰੇ ਵੀ ਹਮੇਸ਼ਾ ਲਈ ਬੜੇ ਆਨੰਦ ਨਾਲ ਉਹ ਸੱਚੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਅਰਧ ਉਰਧ ਉਰਧਾਰ, ਹੇਠਾਂ ਵੀ ਤੇ ਉਰਧ ਉੱਪਰ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਹਿਰਦੇ ਵਿੱਚ ਧਾਰਨ ਕਰਕੇ, ਭਾਵ ਹੇਠਾਂ ਪਤਾਲਾਂ ਵਿੱਚ ਵੀ ਉਹ ਵਸ ਰਿਹਾ ਹੈ ਤੇ ਉੱਪਰ ਆਕਾਸ਼ਾਂ ਵਿੱਚ ਵੀ ਉਹ ਵਸ ਰਿਹਾ ਹੈ, ਇਉਂ ਜਾਣ ਕੇ ਉਹ ਗੁਰਮੁਖ ਸੱਚੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਅਥਵਾ ਅਰਧ ਉਰਧ ਉਰਧਾਰ, ਜਦੋਂ ਉਹਨਾਂ ਦਾ ਸਵਾਸ ਹੇਠਾਂ ਨੂੰ ਜਾਂਦਾ ਹੈ, ਭਾਵ ਅੰਦਰ ਨੂੰ ਆਉਂਦਾ, ਤੇ ਉਰਧ ਉੱਪਰ ਨੂੰ ਜਾਂਦਾ ਹੈ, ਜਦੋਂ ਸਵਾਸ ਅੰਦਰ ਤੇ ਬਾਹਰ ਨੂੰ ਜਾਂਦਾ ਹੈ, ਤੇ ਉਸ ਵੇਲੇ ਉਹ ਵਾਹਿਗੁਰੂ ਨਾਮ ਨੂੰ ਹੀ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ। ਅੰਤਰ ਪ੍ਰੀਤਮ ਵਸਿਆ, ਤੁਰ ਕਰਮ ਲਿਖਿਆ ਕਰਤਾਰ। ਹਜ਼ੂਰ ਫਰਮਾਉਂਦੇ ਨੇ ਅੰਤਰ ਪ੍ਰੀਤਮ ਵਸਿਆ, ਫਿਰ ਉਹਨਾਂ ਦੇ ਅੰਦਰੋਂ ਪਿਆਰਾ ਪ੍ਰਭੂ ਆਪ ਆ ਕੇ ਵਸ ਗਿਆ। ਤੁਰ ਕਰਮ ਲਿਖਿਆ ਕਰਤਾਰ, ਕਿਉਂਕਿ ਉਹ ਕਰਤਾ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਮੱਥੇ ਤੇ ਧੁਰ ਤੋਂ ਹੀ ਇਹ ਚੰਗਾ ਕਰਮ ਚੰਗਾ ਪਾਗ ਲਿਖ ਦਿੱਤਾ ਸੀ, ਜਿਸਦਾ ਸਦਕਾ ਉਹ ਪਿਆਰਾ ਪ੍ਰਭੂ ਆਪ ਆ ਕੇ ਉਹਨਾਂ ਦੇ ਅੰਦਰ ਵਸ ਗਿਆ। ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਆਪ ਮਿਲਾਇਨ, ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਆਪ ਹੀ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਆਪੇ ਕਿਰਪਾ ਧਾਰ, ਤੇ ਆਪ ਹੀ ਉਸਨੇ ਕਿਰਪਾ ਧਾਰਨ ਕੀਤੀ ਹੈ, ਕਿਉਂਕਿ ਉਹ ਕਿਰਪਾ ਧਾਰੀ ਹੈ, ਤੇ ਉਸ ਕਿਰਪਾ ਧਾਰਨ ਵਾਲੇ ਵਾਹਿਗੁਰੂ ਨੇ ਆਪ ਹੀ ਕਿਰਪਾ ਧਾਰ ਕੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਮਹੱਲਾ ਤੀਜਾ। ਕਹਿਐ ਕਥਿਐ ਨਾ ਪਾਈਐ, ਅੰਦਨ ਰਹਿ ਸਦਾ ਗੁਣ ਗਾਏ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫੇਰ ਅੱਗੇ, ਇੱਕ ਪਾਸੇ ਚੁੰਚ ਗਿਆਨੀ ਨੇ ਤੇ ਦੂਜੇ ਪਾਸੇ ਅਮਲੀ ਜੀਵਨ ਵਾਲੇ ਪ੍ਰਚਾਰਕ ਮਹਾਂਪੁਰਖ ਨੇ, ਉਹਨਾਂ ਦੇ ਜੀਵਨ ਦੇ ਵਿੱਚ ਕਿੰਨਾ ਕੁ ਅੰਤਰ ਹੁੰਦਾ, ਉਹਦੇ ਬਾਰੇ ਚਾਨਣਾ ਪਾ ਰਹੇ ਹਨ। ਕਹਿਐ ਕਥਿਐ ਨਾ ਪਾਈਐ। ਲੋ, ਸਤਿਗੁਰੂ ਜੀ ਕਹਿੰਦੇ ਨੇ ਵੀ ਕਹਿਣ ਦੇ ਨਾਲ ਤੇ ਕਥਿਐ ਵਖਿਆਨ ਕਰਨ ਦੇ ਨਾਲ ਪਰਮੇਸ਼ਰ ਨਹੀਂ ਮਿਲ ਸਕਦਾ। ਕੇਵਲ ਗੱਲਾਂ ਦੇ ਨਾਲ, ਕਥਾ ਕਹਾਣੀਆਂ ਜਿੰਨੀਆਂ ਮਰਜ਼ੀ ਕਹਿ ਸੁਣ ਲਈਏ, ਇਹਦੇ ਨਾਲ ਵਾਹਿਗੁਰੂ ਨਹੀਂ ਮਿਲ ਸਕਦਾ। ਅੰਦਨ ਰਹਿ ਸਦਾ ਗੁਣ ਗਾਏ, ਤੇ ਵਾਹਿਗੁਰੂ ਤਾਂ ਮਿਲਦਾ ਹੈ ਜੇ ਕੋਈ ਦਿਨ ਰਾਤ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ ਰਹੇ, ਉਹਨੂੰ ਪਰਮੇਸ਼ਰ ਮਿਲਦਾ ਹੈ। ਹੋਰ ਕੇਵਲ ਜ਼ਬਾਨੀ ਕਲਾਮੀ ਗੱਲਾਂ ਬਾਤਾਂ ਕਰਕੇ, ਕਥਾ ਪ੍ਰਚਾਰ ਕਰਕੇ ਵੀ ਪਰਮੇਸ਼ਰ ਨਹੀਂ ਮਿਲ ਸਕਦਾ। ਵਿਣ ਕਰਮੈ ਕਿਨੈ ਨਾ ਪਾਇਓ, ਪੌਕ ਮੋਏ ਬਿਲ ਲਾਏ। ਲੋ, ਹਜ਼ੂਰ ਕਹਿੰਦੇ ਨੇ ਵਿਣ ਕਰਮੈ, ਬਿਨਾਂ ਵਾਹਿਗੁਰੂ ਦੀ ਬਖਸ਼ਿਸ਼ ਤੋਂ ਕਿਸੇ ਨੇ ਵੀ ਉਸ ਨੂੰ ਨਹੀਂ ਪ੍ਰਾਪਤ ਕੀਤਾ। ਪੌਂਕ ਮੋਏ ਬਿੱਲ ਲਾਏ, ਵੀ ਜਿਹੜੇ ਮਨਮੁਖ ਲੋਕ ਨੇ ਉਹ ਕੁੱਤੇ ਵਾਂਗੂ ਪੌਂਕ ਪੌਂਕੇ ਤੇ ਵਿਰਲਾਪ ਕਰਦੇ ਮਰ ਜਾਂਦੇ ਹਨ। ਗੁਰ ਕੈ ਸ਼ਬਦ ਮਨ ਤਨ ਭਿੱਜੈ, ਆਪ ਵਸੈ ਮਨ ਆਏ। ਲੋ, ਹਜ਼ੂਰ ਕਹਿੰਦੇ ਨੇ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਗੁਰਮੁਖਾਂ ਦਾ ਮਨ ਵੀ ਤੇ ਤਨ ਵੀ ਪ੍ਰੇਮ ਰਸਤੇ ਵਿੱਚ, ਭਗਤੀ ਰਸਤੇ ਵਿੱਚ ਭਿੱਜ ਜਾਂਦਾ ਹੈ। ਆਪ ਵਸੈ ਮਨੇ ਆਏ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਵਸ ਜਾਂਦਾ ਹੈ। ਨਾਨਕ ਨਦਰੀ ਪਾਈਐ ਆਪੇ ਲੈ ਮਿਲਾਏ। ਲੋ, ਹਜ਼ੂਰ ਕਹਿੰਦੇ ਨੇ ਗੁਰਮੁਖੋ, ਅਸਲੀ ਵਾਹਿਗੁਰੂ ਗੁਰੂ ਦੀ ਨਜ਼ਰ ਨਾਲ ਹੀ ਪ੍ਰਾਪਤ ਹੁੰਦੇ, ਨਾਨਕ ਨਜ਼ਰੀ ਪਾਈਏ। ਗੁਰੂ ਦੀ ਮਿਹਰ ਦੇ ਨਾਲ ਹੀ ਉਹ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ ਆਪੇ ਲਏ ਮਿਲਾਏ। ਜਿਸ ਨੂੰ ਗੁਰੂ ਦੀ ਨਜ਼ਰ ਪ੍ਰਾਪਤ ਹੋ ਜਾਵੇ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਉਸਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪੌੜੀ ਆਪੇ ਵੇਦ ਪੁਰਾਣ ਸਭ ਸ਼ਾਸਤ ਆਪ ਕਥੈ ਆਪ ਭੀਜੈ। ਪੌੜੀ ਵਈ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ ਆਪੇ ਵੇਦ ਪੁਰਾਣ ਸਭ ਸ਼ਾਸਤ। ਉਹ ਵਾਹਿਗੁਰੂ ਆਪੇ ਹੀ ਵੇਦ ਪੁਰਾਣ ਤੇ ਸਾਰੇ ਧਰਮ ਸ਼ਾਸਤਰ ਰੂਪ ਆਪ ਹੀ ਬਣ ਰਿਹਾ ਹੈ। ਆਪ ਕਥੈ ਆਪ ਭੀਜੈ ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਵੇਦਾਂ ਪੁਰਾਣਾਂ ਦੀ ਕਥਾ ਕਰਦਾ ਹੈ, ਧਰਮ ਗ੍ਰੰਥਾਂ ਦੀ ਕਥਾ ਕਰਦਾ ਹੈ ਤੇ ਆਪ ਹੀ ਕਥਾ ਕਰਕੇ ਭੇਜਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਵੇਂ ਕੋਈ ਕਥਾ ਕਰਦਾ ਹੈ, ਕੋਈ ਵਿਦਵਾਨ, ਕੋਈ ਗਿਆਨੀ, ਕੋਈ ਪ੍ਰਚਾਰਕ ਕਥਾ ਕਰਦਾ ਹੈ ਤੇ ਉਸ ਕਥਾ ਨੂੰ ਸੁਣ ਕੇ ਕਈ ਸਰੋਤਿਆਂ ਦੇ ਮਨ ਭਿੱਜ ਜਾਂਦੇ ਨੇ, ਬਾਣੀ ਦੇ ਰਸ ਨਾਲ, ਨਾਮ ਬਾਣੀ ਦੇ ਰਸਤੇ ਨਾਲ ਭਿੱਜ ਜਾਂਦੇ ਨੇ। ਇਉਂ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਆਪੇ ਵੇਦ ਪੁਰਾਣ ਸਾਰੇ ਧਰਮ ਗ੍ਰੰਥ ਰੂਪ ਹੈ, ਆਪ ਹੀ ਉਹਨਾਂ ਦੀ ਕਥਾ ਕਰਦਾ ਤੇ ਆਪ ਹੀ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ। ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀ ਜੈ। ਲੋ ਵਾਹਿਗੁਰੂ ਆਪ ਹੀ ਕਰਤਾ ਪੁਰਖ ਵਾਹਿਗੁਰੂ ਬੈਠ ਕੇ ਪੂਜਾ ਕਰਦਾ ਹੈ। ਆਪੇ ਹੀ ਬਹਿ ਪੂਜੇ ਕਰਤਾ, ਉਹ ਵਾਹਿਗੁਰੂ ਆਪ ਹੀ ਬੈਠ ਕੇ, ਪੁਜਾਰੀਆਂ ਅੰਦਰ ਬੈਠ ਕੇ ਵਾਹਿਗੁਰੂ ਆਪ ਹੀ ਪੂਜਾ ਕਰਦਾ ਹੈ, ਅਥਵਾ ਨਾਮ ਦੇ ਪ੍ਰੇਮੀਆਂ ਅੰਦਰ ਬੈਠ ਕੇ ਉਹ ਆਪ ਹੀ ਨਾਮ ਦੁਆਰਾ ਵੀ ਪੂਜਾ ਕਰਦਾ। ਪੂਜਾ ਕੀਚੈ ਨਾਮ ਤੇ ਆਈਐ ਬਿਨ ਨਾਵੈ ਪੂਜ ਨਾ ਹੋਏ। ਆਓ ਪਰਪੰਚ ਕਰੀਜੈ ਤੇ ਉਹ ਵਾਹਿਗੁਰੂ ਆਪੇ ਹੀ ਭਾਈ ਇਹ ਪਰਪੰਚ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ, ਅਥਵਾ ਜਿੰਨਾ ਵੀ ਸੇਵਾ ਸਿਮਰਨ ਤੇ ਧਰਮ ਦਾ ਪਰਪੰਚ ਇਹ ਅਡੰਬਰ ਹੈ, ਇਹਨੂੰ ਵੀ ਵਾਹਿਗੁਰੂ ਆਪ ਹੀ ਪੈਦਾ ਕਰਦਾ ਹੈ। ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਥ ਕਥੀਜੈ। ਉਹ ਵਾਹਿਗੁਰੂ ਆਪ ਹੀ ਕਿਸੇ ਨੂੰ ਪ੍ਰਵਿਰਤੀ ਮਾਰਗ ਦੇ ਵਿੱਚ ਪਾ ਦਿੰਦਾ ਹੈ ਤੇ ਕਿਸੇ ਨੂੰ ਆਪ ਨਿਵਿਰਤੀ ਪੱਖ ਦੇ ਵਿੱਚ, ਕਿਉਂਕਿ ਇੱਕ ਭੋਗਵਾਦ ਹੈ, ਦੂਸਰਾ ਤਿਆਗਵਾਦ ਹੈ, ਇੱਕ ਪਦਾਰਥਵਾਦ ਹੈ, ਦੂਸਰਾ ਪਰਮਾਰਥਵਾਦ ਹੈ। ਕਿਸੇ ਨੂੰ ਪ੍ਰਵਿਰਤੀ ਵਿੱਚ ਪਦਾਰਥਵਾਦ ਦੇ ਵਿੱਚ ਲਾ ਦਿੰਦਾ ਹੈ, ਕਿਸੇ ਨੂੰ ਨਿਵਿਰਤੀ ਪਰਮਾਰਥਵਾਦ ਵਿੱਚ ਜੋੜ ਦਿੰਦਾ ਹੈ। ਆਪੇ ਅਕਥ ਕਥੀਜੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਅਕਥ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਆਪ ਹੈ ਉਸ ਅਕਥ ਨੂੰ ਆਪ ਹੀ ਕਥਨ ਕਰਦਾ ਹੈ। ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀ ਜੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਪੁੰਨ ਰੂਪ ਹੈ ਤੇ ਉਹਨਾਂ ਪੁੰਨਾਂ ਤੋਂ ਇਲਾਵਾ ਜਿਹੜੇ ਕੋਈ ਹੋਰ ਸਮਾਨ ਕਰਮ ਨੇ ਜਾਂ ਪਾਪ ਰੂਪ ਕਰਮ ਨੇ ਉਹ ਵੀ ਆਪ ਹੀ ਕਰਵਾਉਂਦੇ। ਆਪ ਅਲਿਪਤ ਵਰਤੀਜੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਾਰਿਆਂ ਤੋਂ ਨਿਰਲੇਪ ਹੋ ਕੇ ਹੀ ਵਰਤਦੇ। ਸਾਰੇ ਜੀਵਾਂ ਪਾਸੋਂ ਪੁੰਨ ਵੀ ਕਰਵਾਉਂਦਾ, ਸਮਾਨ ਕਰਮ ਵੀ ਕਰਵਾਉਂਦਾ, ਪਾਪ ਵੀ ਉਹੀ ਕਰਾਉਂਦਾ, ਪਰ ਆਪ ਸਭ ਤੋਂ ਨਿਰਲੇਪ ਹੋ ਕੇ ਵਰਤਦਾ ਹੈ। ਆਪੇ ਸੁਖ ਦੁੱਖ ਦੇਵੈ ਕਰਤਾ ਆਪੇ ਬਖਸ਼ ਕਰੀ ਜੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜੀਵਾਂ ਦੇ ਕਰਮਾਂ ਅਨੁਸਾਰ ਦੁੱਖ ਤੇ ਸੁੱਖ ਦਿੰਦਾ ਹੈ। ਆਪੇ ਬਖਸ਼ ਕਰੀ ਜੈ ਤੇ ਆਪ ਹੀ ਉਹ ਵਾਹਿਗੁਰੂ ਗੁਰਮੁਖਾਂ ਨੂੰ ਨਾਮ ਦੀ ਬਖਸ਼ਿਸ਼ ਕਰ ਦਿੰਦਾ। ਜਿਹੜੇ ਪੁੰਨੀ ਪਾਪੀ ਨੇ ਉਹਨਾਂ ਨੂੰ ਕਰਮਾਂ ਦੇ ਅਨੁਸਾਰ ਨਰਕ, ਸੁਰਗ, ਦੁੱਖ ਤੇ ਸੁੱਖ ਦਿੰਦਾ ਹੈ ਤੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਤੇ ਵਾਹਿਗੁਰੂ ਆਪ ਬਖਸ਼ਿਸ਼ ਵੀ ਕਰ ਦਿੰਦਾ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਸਲੋਕ ਮਹੱਲਾ ਤੀਜਾ ਸੇਖਾ ਅੰਦਰੋਂ ਜੋਰ ਛੱਡ ਤੂੰ ਪਉ ਕਰ ਝੱਲ ਗੁਆਏ। ਇਹ ਜਿਹੜਾ ਸ਼ਬਦ ਹੈ ਅਗਲਾ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਦਾ, ਇਹਦੇ ਵਿੱਚ ਸੇਖਾ ਸ਼ਬਦ ਦੁਆਰਾ ਕਿਸੇ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ। ਜਦੋਂ ਆਪਾਂ ਇਤਿਹਾਸ ਦੀ ਪੜਚੋਲ ਕਰਦੇ ਹਾਂ ਉਹਦੇ ਵਿੱਚ ਜ਼ਿਕਰ ਮਿਲਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਜਦੋਂ ਗੋਇੰਦਵਾਲ ਨਗਰ ਆਬਾਦ ਕੀਤਾ ਤਾਂ ਉਹਦੇ ਵਿੱਚ ਵੀ ਕੁਛ ਦੇਰ ਤੋਂ ਬਾਅਦ ਸ਼ੇਖ ਇੱਕ ਮੁਸਲਮਾਨਾਂ ਦੀ ਜਾਤੀ ਹੈ, ਬਿਰਧ ਜਾਤੀ ਹੈ, ਸ਼ੇਖ ਉਹ ਸ਼ੇਖ ਲੋਕ ਵੀ ਉੱਥੇ ਆ ਕੇ ਰਹਿਣ ਲੱਗ ਪਏ। ਔਰ ਉਹਨਾਂ ਸ਼ੇਖਾਂ ਦਾ ਕੰਮ ਕੀ ਸੀ? ਜਦੋਂ ਕੋਈ ਗੁਰਸਿੱਖ ਬਿਆਸ ਦਰਿਆ ਤੋਂ ਪਾਣੀ ਭਰਨ ਵਾਸਤੇ ਘੜੇ ਲੈ ਕੇ ਜਾਂਦੇ, ਉਹ ਗਲੀਲੇ ਮਾਰ ਕੇ ਘੜੇ ਭੰਨ ਦਿੰਦੇ ਤੇ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਿਕਾਇਤ ਕੀਤੀ, ਮਹਾਰਾਜ ਸ਼ੇਖਾਂ ਦੇ ਮੁੰਡੇ ਬਹੁਤ ਚੰਬਲੇ ਹੋਏ ਨੇ, ਘੜੇ ਭੰਨ ਦਿੰਦੇ ਹਨ। ਤੇ ਸਤਿਗੁਰੂ ਕਹਿਣ ਲੱਗੇ, ਅੱਛਾ ਕੋਈ ਗੱਲ ਨਹੀਂ, ਤੁਸੀਂ ਕੱਪੜੇ ਦੀਆਂ ਮਸ਼ਕਾਂ ਬਣਾ ਲਓ। ਕੱਪੜੇ ਦੀਆਂ ਮਸ਼ਕਾਂ ਬਣਾ ਲਈਆਂ ਤੇ ਉਹਨਾਂ ਵਿਗੜੇ ਮੁੰਡਿਆਂ ਨੇ ਤੀਰ ਕਮਾਨ ਲੈ ਲਏ। ਉਹ ਤੀਰਾਂ ਦੇ ਨਾਲ ਨਿਸ਼ਾਨੀ ਲਾ ਲਾ ਕੇ ਮਸ਼ਕਾਂ ਪਾੜ ਦੇਣ ਤੇ ਪਾਣੀ ਡੁੱਲ ਜਾਵੇ। ਸਤਿਗੁਰੂ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਸਤਿਗੁਰੂ ਕਹਿਣ ਲੱਗੇ, ਹੁਣ ਤੁਸੀਂ ਕਿਸੇ ਪਿੱਤਲ ਦੀਆਂ ਜਾਂ ਤਾਂਬੇ ਦੀਆਂ ਗਾਗਰਾਂ ਬਣਾ ਲਵੋ। ਉਹ ਬਣਾ ਲਈਆਂ ਤੇ ਫਿਰ ਉਹ ਵੀ ਉਹਨਾਂ ਨੂੰ ਇੱਟਾਂ ਰੋੜੇ ਮਾਰ ਕੇ ਭੰਨਣ ਦੀ ਕੋਸ਼ਿਸ਼ ਕਰਨ ਲੱਗੇ। ਤੇ ਫਿਰ ਸੰਗਤਾਂ ਵਿੱਚ ਵਿਚਾਰ ਹੋਈ, ਕਹਿੰਦੇ ਮਹਾਰਾਜ ਹੁਣ ਆਪਾਂ ਕੀ ਕਰੀਏ, ਵੀ ਇਹ ਤੇ ਕਿਸੇ ਤਰ੍ਹਾਂ ਵੀ ਬਾਜ ਨਹੀਂ ਆਉਂਦੇ। ਤੇ ਸਤਿਗੁਰੂ ਕਹਿਣ ਲੱਗੇ, ਚਲੋ ਜਿਹੜਾ ਇਹਨਾਂ ਦਾ ਵੱਡਾ ਚੌਧਰੀ ਹੈ, ਇਹਨਾਂ ਦਾ ਬੌਸ ਹੈ, ਉਹਨੂੰ ਬੁਲਾ ਕੇ ਆਪਾਂ ਸਮਝਾ ਕੇ ਵੇਖਦੇ ਹਾਂ। ਤੇ ਇਹ ਜਿਹੜਾ ਸ਼ਬਦ ਹੈ ਉਹ ਸ਼ੇਖ ਦੇ ਪ੍ਰਥਾਈ ਉਚਾਰਨ ਕੀਤਾ ਹੈ। ਲਓ ਸੰਗਤਾਂ ਪ੍ਰੇਮ ਨਾਲ ਇਹਦੀ ਵਿਚਾਰ ਸੁਣੋ। ਸੇਖਾ ਅੰਦਰੋਂ ਜੋਰ ਛੱਡ ਤੂੰ ਭਉ ਕਰ ਝੱਲ ਗੁਆਏ। ਸਤਿਗੁਰੂ ਜੀ ਕਹਿੰਦੇ ਨੇ, ਐ ਸ਼ੇਖ ਤੂੰ ਆਪਣੇ ਅੰਦਰੋਂ ਜਿਹੜਾ ਤੇਰਾ ਜੋਰ ਹੈ ਨਾ, ਤੂੰ ਆਪਣੇ ਆਪ ਨੂੰ ਬਹੁਤ ਤਕੜਾ ਸਮਝਦਾ, ਕਿਉਂਕਿ ਉਸ ਵੇਲੇ ਮੁਸਲਮਾਨਾਂ ਦਾ ਰਾਜ ਵੀ ਸੀ। ਇਸ ਕਰਕੇ ਇਹ ਜਿਹੜੇ ਸ਼ੇਖ ਸਨ, ਇਹਨਾਂ ਨੂੰ ਜਿਹੜੇ ਛੇਤੀ ਕੀਤੇ ਜਿਹੜੇ ਮੁਸਲਮਾਨ ਹਾਕਮ ਵੀ ਕੁਛ ਨਹੀਂ ਸੀ ਕਹਿੰਦੇ। ਇਸੇ ਲਈ ਐ ਸ਼ੇਖ ਤੂੰ ਆਪਣੇ ਅੰਦਰੋਂ ਜਿਹੜਾ ਹੰਕਾਰ ਦਾ ਹੋਮੈ ਦਾ ਜੋਰ ਹੈ ਨਾ, ਉਹਨੂੰ ਛੱਡ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਪਾਉ ਕਰ ਉਸ ਰੱਬ ਦਾ ਖੌਫ ਖਾ, ਕੁਛ ਗੁਰੂ ਦਾ ਪੈ ਮੰਨ, ਝੱਲ ਗਵਾਏ। ਆਹ ਜਿਹੜਾ ਐਵੇਂ ਪਾਗਲਪਨ ਕਰ ਰਹੇ ਹੋ, ਇਹ ਝੱਲ ਨੂੰ ਗਵਾ ਦਿਓ, ਇਹ ਕਮਲ ਪੁਣਾ ਛੱਡ ਦਿਓ। ਆ ਜੋ ਕੁਛ ਤੁਸੀਂ ਸੰਗਤਾਂ ਨਾਲ ਗਲਤ ਵਰਤਾਓ ਕਰਦੇ ਹੋ ਨਾ, ਇਹਨਾਂ ਇਸ ਨੂੰ ਛੱਡ ਦਿਓ। ਗੁਰ ਕੈ ਪੈ ਕੇ ਤੇ ਨਿਸਤਰੇ ਪੈ ਵਿੱਚ ਨਿਰਪਉ ਪਾਏ। ਯਾਦ ਰੱਖ, ਗੁਰੂ ਦੇ ਪੈ ਦੇ ਵਿੱਚ ਕਿੰਨੇ ਹੀ ਜੀਵ ਨਿਸਤਰੇ ਇਸ ਦੁਸ਼ਤਰ ਸੰਸਾਰ ਤੋਂ ਤਰ ਗਏ ਨੇ, ਪੈ ਵਿੱਚ ਨਿਰਪਉ ਪਾਏ ਤੇ ਗੁਰੂ ਦੇ ਪੈ ਦੇ ਵਿੱਚ ਰਹਿ ਕੇ ਹੀ ਨਿਰਪਉ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਤੈਨੂੰ ਗੁਰੂ ਦਾ ਪੈ ਧਾਰਨ ਕਰਨਾ ਚਾਹੀਦਾ। ਰੱਬ ਤੋਂ ਡਰ, ਗੁਰੂ ਤੋਂ ਡਰ, ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ। ਤੇਰਾ ਮਨ ਪੱਥਰ ਵਰਗਾ ਕਠੋਰ ਹੈ, ਤੂੰ ਗੁਰੂ ਕੇ ਸ਼ਬਦ ਦੀ ਕਣੀ ਨਾਲ ਇਸ ਨੂੰ ਵਿੰਨ ਦੇ। ਤੂੰ ਗੁਰੂ ਉਪਦੇਸ਼ ਧਾਰਨ ਕਰ, ਸ਼ਾਂਤ ਵਸੈ ਮਨ ਆਏ, ਤਾਂ ਹੀ ਤੇਰੇ ਮਨ ਵਿੱਚ ਆ ਕੇ ਸ਼ਾਂਤੀ ਵੱਸ ਸਕਦੀ ਹੈ, ਨਹੀਂ ਤੇ ਤੇਰਾ ਮਨ ਅਸ਼ਾਂਤੀ ਰਹੇਗਾ। ਸ਼ਾਂਤੀ ਵਿਚਕਾਰ ਕਮਾਵਣੀ ਸਾ ਖਸਮ ਪਾਏ ਥਾਏ। ਧੰਨ ਗੁਰੂ ਅਮਰਦਾਸ ਮਹਾਰਾਜ ਉਹ ਸ਼ੇਖ ਨੂੰ ਆਖਦੇ ਨੇ ਵੀ ਜਿਹੜਾ ਸ਼ਾਂਤੀ ਵਿੱਚ ਰਹਿ ਕੇ ਕੋਈ ਸੇਵਾ ਟਹਿਲ ਭਗਤੀ ਕਰਦਾ ਹੈ, ਸਾ ਖਸਮ ਪਾਏ ਥਾਏ, ਤੇ ਉਹ ਖਸਮ ਮਾਲਕ ਵਾਹਿਗੁਰੂ ਉਸ ਨੂੰ ਥਾਂ ਪਾ ਲੈਂਦੇ। ਜਿਹੜਾ ਸ਼ਾਂਤੀ ਵਿੱਚ, ਸਹਿਜ ਵਿੱਚ, ਧੀਰਜ ਦੇ ਵਿੱਚ ਕੋਈ ਸੇਵਾ ਭਗਤੀ ਹੁੰਦੀ, ਉਹਨੂੰ ਵਾਹਿਗੁਰੂ ਦਰਗਾਹੇ ਪ੍ਰਵਾਨ ਕਰਦਾ ਹੈ। ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ, ਪੁੱਛੋ ਗਿਆਨੀ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸ਼ੇਖ ਨੂੰ ਕਹਿੰਦੇ ਨੇ, ਐ ਸ਼ੇਖ ਇਹ ਕਾਮ ਕ੍ਰੋਧ ਕਰਕੇ ਕਿਸੇ ਨੇ ਰੱਬ ਨੂੰ ਨਹੀਂ ਪ੍ਰਾਪਤ ਕੀਤਾ, ਕਿਉਂਕਿ ਇਹਦੇ ਮਨ ਦੇ ਵਿੱਚ ਵੀ ਇਹ ਵਿਕਾਰ ਸਨ ਵੀ ਇਹ ਕਾਮ ਕ੍ਰੋਧ ਵਿੱਚ ਆ ਕੇ ਕਿਸੇ ਨੇ ਵੀ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਪੁੱਛੋ ਗਿਆਨੀ ਜਾਏ, ਜੇ ਕੋਈ ਭੁਲੇਖਾ ਹੈ ਤੇ ਤੁਸੀਂ ਆਪਣੇ ਕਿਸੇ ਗਿਆਨੀ ਧਿਆਨੀ ਨੂੰ ਜਾ ਕੇ ਪੁੱਛ ਲਵੋ। ਜੇ ਸਾਡੇ ਬਚਨਾਂ ਤੇ, ਗੁਰੂ ਦੀ ਬਾਣੀ ਤੇ ਨਹੀਂ ਭਰੋਸਾ, ਤੁਸੀਂ ਕਿਸੇ ਹੋਰ ਗਿਆਨਵਾਨ ਪੁਰਸ਼ ਨੂੰ ਜਾ ਕੇ ਪੁੱਛ ਲਵੋ ਵੀ ਕਾਮ ਕ੍ਰੋਧ ਦੇ ਵਸ ਪੈ ਕੇ ਕੋਈ ਰੱਬ ਨੂੰ ਨਹੀਂ ਮਿਲ ਸਕਦਾ। ਤੁਸੀਂ ਇਹਨਾਂ ਵਿਕਾਰਾਂ ਨੂੰ ਛੱਡੋ ਤੇ ਆਪਣੇ ਕਠੋਰ ਮਨ ਨੂੰ ਗੁਰੂ ਸ਼ਬਦ ਨਾਲ ਵਿੰਨੋ, ਗੁਰੂ ਦੇ ਪੈ ਵਿੱਚ ਆਓ, ਸ਼ਾਂਤੀ ਵਿੱਚ ਰਹਿ ਕੇ ਸੇਵਾ ਟਹਿਲ ਭਗਤੀ ਕਰੋ, ਤਾਂ ਹੀ ਤੁਹਾਡਾ ਸਭ ਕੁਛ ਕੀਤਾ ਪ੍ਰਵਾਨ ਹੋ ਸਕਦਾ। ਜਦੋਂ ਸਤਿਗੁਰੂ ਮਹਾਰਾਜ ਨੇ ਪਵਿੱਤਰ ਉਪਦੇਸ਼ ਦਿੱਤਾ, ਇਹਨਾਂ ਤੇ ਕੋਈ ਅਸਰ ਨਾ ਹੋਇਆ ਤੇ ਸਤਿਗੁਰੂ ਕਹਿਣ ਲੱਗੇ, ਚਲੋ ਸਿੱਖਾਂ ਨੂੰ ਸਮਝਾਇਆ ਵੀ ਚਲੋ ਆਪੇ ਇਹ ਆਪਣੇ ਕੀਤੇ ਦਾ ਫਲ ਪਾਉਣਗੇ, ਕੁਛ ਸਮੇਂ ਤੋਂ ਬਾਅਦ ਕੀ ਹੋਇਆ, ਉੱਥੇ ਅਕਬਰ ਬਾਦਸ਼ਾਹ ਆਇਆ। ਇਹ ਵੀ ਇਤਿਹਾਸਕ ਪ੍ਰਸੰਗ ਹੈ। ਔਰ ਦੱਸਦੇ ਨੇ ਉਹਦੇ ਨਾਲ ਸ਼ਾਹੀ ਖਜ਼ਾਨਾ ਵੀ ਸੀ। ਉਸ ਵੇਲੇ ਸ਼ਾਹੀ ਖਜ਼ਾਨਾ ਖੱਚਰਾਂ ਉੱਤੇ ਲੱਦਿਆ ਜਾਂਦਾ ਸੀ। ਇੱਕ ਖੱਚਰ ਉਹਨਾਂ ਦੇ ਵਿੱਚੋਂ ਕੋਈ ਇੱਧਰ ਉੱਧਰ ਖਿਸਕ ਗਈ ਤੇ ਔਰ ਉਹ ਇਹਨਾਂ ਸ਼ੇਖਾਂ ਨੇ ਉਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਤੇ ਜਦੋਂ ਉਹ ਖਜ਼ਾਨੇ ਦੀ ਗਿਣਤੀ ਹੋਣ ਲੱਗੀ, ਇਹ ਖੱਚਰ ਵਿੱਚੋਂ ਗਾਇਬ ਸੀ। ਤੇ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਵੀ ਸਾਰੇ ਨਗਰ ਦੀ ਤਲਾਸ਼ੀ ਲਈ ਜਾਵੇ। ਫਿਰ ਉਹ ਜਿਹੜੀ ਖੱਚਰ ਸੀਗੀ ਇਹਨਾਂ ਸ਼ੇਖਾਂ ਦੇ ਘਰੋਂ ਮਿਲੀ ਤੇ ਫਿਰ ਉਸ ਵੇਲੇ ਬਾਦਸ਼ਾਹ ਨੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਤੇ ਇਹਨਾਂ ਨੂੰ ਇੱਥੋਂ ਉਜਾੜ ਦਿੱਤਾ, ਕਿਉਂਕਿ ਉਹਨਾਂ ਦੀਆਂ ਪਿਛਲੀਆਂ ਵੀ ਰਿਪੋਰਟਾਂ ਮਿਲ ਗਈਆਂ ਬਈ ਇਹ ਗੁਰੂ ਘਰ ਦੇ ਨਾਲ ਅੰਦਰੋਂ ਖੁੰਦਕ ਖਾਂਦੇ ਰਹੇ ਨੇ, ਸੰਗਤਾਂ ਨੂੰ ਪਰੇਸ਼ਾਨ ਕਰਦੇ ਰਹੇ ਨੇ, ਇਸ ਲਈ ਫਿਰ ਉਹਨਾਂ ਨੂੰ ਆਪਣੀ ਕੀਤੀ ਦਾ ਫਲ ਭੋਗਣਾ ਪਿਆ ਸੀ। ਮਹੱਲਾ ਤੀਜਾ, ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੋ ਪਿਆਰ। ਲਓ ਹੁਣ ਅਗਲੇ ਸ਼ਲੋਕ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁਖ ਦੀ ਹਾਲਤ ਬਿਆਨ ਕਰਦੇ ਹਨ। ਮਨਮੁਖ ਮਾਇਆ ਮੋਹ ਹੈ, ਬਈ ਮਨਮੁਖਾਂ ਦੇ ਅੰਦਰ ਮਾਇਆ ਦਾ ਮੋਹ ਪ੍ਰਬਲ ਹੁੰਦਾ ਹੈ, ਇਸੇ ਲਈ ਨਾਮ ਨਾ ਲੱਗੋ ਪਿਆਰ, ਨਾਮ ਦੇ ਨਾਲ ਉਹਨਾਂ ਦਾ ਪਿਆਰ ਨਹੀਂ ਲੱਗ ਸਕਦਾ, ਕਿਉਂਕਿ ਸਾਡੇ ਮਨ ਦਾ ਇੱਕ ਪਾਸੇ ਹੀ ਪਿਆਰ ਲੱਗਦਾ। ਜਾਂ ਤੁਸੀਂ ਮਾਇਆ ਨਾਲ ਪਾ ਲਓ ਤੇ ਜਾਂ ਤੁਸੀਂ ਨਾਮ ਦੇ ਨਾਲ ਪਾ ਲਓ, ਇੱਕੋ ਪਾਸੇ ਮਨ ਨਹੀਂ ਰਹਿਣਾ। ਮਨਮੁਖ ਮਾਇਆ ਮੋਹ ਹੈ, ਮਨਮੁਖ ਦੇ ਅੰਦਰ ਮਾਇਆ ਦਾ ਮੋਹ ਹੈ, ਇਸੇ ਲਈ ਨਾਮ ਦੇ ਨਾਲ ਨਹੀਂ ਉਸਦਾ ਪਿਆਰ ਲੱਗ ਸਕਦਾ। ਕੂੜ ਕਮਾਵੈ ਕੂੜ ਸੰਗ੍ਰਹਿ, ਕੂੜ ਕਰੇ ਆਹਾਰ। ਉਹ ਹਮੇਸ਼ਾ ਲਈ ਕੂੜ ਕਮਾਵੈ, ਝੂਠ ਦੀ ਕਮਾਈ ਕਰਦਾ, ਝੂਠ ਬੋਲ ਕੇ ਖੱਟੀ ਖੱਟਦਾ ਤੇ ਕੂੜ ਸੰਗ੍ਰਹਿ, ਤੇ ਝੂਠ ਹੀ ਝੂਠ ਬੋਲ ਕੇ ਹੀ ਜਿਹੜੀ ਮਾਇਆ ਨੂੰ ਤਨ ਪਦਾਰਥ ਨੂੰ ਸੰਗ੍ਰਹਿ ਉਹ ਇਕੱਤਰ ਕਰਦਾ ਹੈ। ਕੂੜ ਕਰੇ ਆਹਾਰ, ਤੇ ਝੂਠ ਬੋਲ ਕੇ ਹੀ ਤੇ ਅੱਗੇ ਉਹ ਆਹਾਰ ਭੋਜਨ ਛਕਦਾ ਹੈ, ਆਪਣਾ ਪੇਟ ਭਰਦਾ ਹੈ। ਬਿਖ ਮਾਇਆ ਤਨ ਸੰਚ ਮਰਹਿ, ਅੰਤੇ ਹੋਏ ਸਭ ਸ਼ਾਰ। ਮਨਮੁਖ ਆਦਮੀ ਬਿਖ ਮਾਇਆ, ਜਿਹੜੀ ਜ਼ਹਿਰ ਰੂਪ ਮਾਇਆ ਹੈ ਤੇ ਤਨ ਹੈ, ਇਹਨੂੰ ਇਕੱਤਰ ਕਰਕੇ ਮਰ ਜਾਂਦਾ ਹੈ। ਆਮ ਲੋਕਾਂ ਦਾ ਸੁਭਾਅ ਹੈ ਸਾਰੀ ਉਮਰ ਮਾਇਆ ਇਕੱਠੀ ਕਰਦੇ ਕਰਦੇ ਮਰ ਜਾਂਦੇ ਨੇ। ਅੰਤੇ ਹੋਏ ਸਭ ਸ਼ਾਰ, ਤੇ ਅੰਤ ਨੂੰ ਸਭ ਕੁਝ ਸਵਾਹ ਬਣ ਜਾਂਦਾ ਹੈ, ਸਰੀਰ ਵੀ ਤੇ ਮਾਇਆ ਵੀ ਅਕਸਰ ਅਖੀਰ ਤੇ ਜਾ ਕੇ ਖਾ ਕੀ ਬਣ ਜਾਂਦੀ ਹੈ। ਕਰਮ ਧਰਮ ਸੁਜ ਸੰਜਮ ਕਰੇ ਹੈ, ਅੰਤਰ ਲੋਭ ਵਿਕਾਰ। ਮਨਮੁਖ ਲੋਕ ਭਾਵੇਂ ਬਾਹਰੋਂ ਕੋਈ ਚੰਗੇ ਮਾੜੇ ਕਰਮ ਵੀ ਕਰਦੇ ਨੇ, ਸੁੱਚ ਕਰਮ ਕਰਨ ਦੀ ਪਵਿੱਤਰਤਾ ਵੀ ਰੱਖਦੇ ਨੇ, ਕੋਈ ਥੋੜੇ ਬਹੁਤ ਵਰਤ ਨੇਮ ਵੀ ਰੱਖਦੇ ਹਨ, ਅੰਤਰ ਲੋਭ ਵਿਕਾਰ, ਪਰ ਉਹਨਾਂ ਦੇ ਅੰਦਰ ਲੋਭ ਹੁੰਦਾ ਮਾਇਆ ਦਾ ਧਨ ਦਾ, ਤੇ ਨਾਲ ਵਿਕਾਰ ਵੀ ਹੁੰਦਾ, ਉਹਨਾਂ ਦੇ ਅੰਦਰ ਬਦੀ ਤੇ ਸ਼ੈਤਾਨ ਵੀ ਹੁੰਦਾ, ਇਸੇ ਲਈ ਉਹਨਾਂ ਦਾ ਕੀਤਾ ਹੋਇਆ ਪ੍ਰਵਾਨ ਨਹੀਂ ਹੁੰਦਾ। ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ, ਦਰਗਹਿ ਹੋਏ ਖੁਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਕੰਮ ਮਨਮੁਖ ਕਰਦਾ ਹੈ ਉਹ ਥਾਂ ਨਹੀਂ ਪੈ ਸਕਦੇ, ਜੋ ਮਨਮੁਖ ਕਰਦਾ ਉਹ ਦਰਗਾਹੇ ਪ੍ਰਵਾਨ ਨਹੀਂ ਹੁੰਦਾ। ਦਰਗਹਿ ਹੋਏ ਖੁਆਰ, ਇਸੇ ਲਈ ਉਹ ਰੱਬ ਦੀ ਦਰਗਾਹ ਵਿੱਚ ਜਾ ਕੇ ਖੁਆਰ ਹੁੰਦਾ, ਉਹਨੂੰ ਆਪਣੇ ਕੀਤੇ ਪਖੰਡ ਦਾ ਤੇ ਕੀਤੇ ਪਾਪ ਰੂਪ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਪੌੜੀ ਆਪੇ ਖਾਣੀ ਆਪੇ ਬਾਣੀ, ਆਪੇ ਖੰਡਵਰ ਭੰਡ ਕਰੇ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਵਾਹਿਗੁਰੂ ਦੀ ਮਹਿਮਾ ਕਰ ਰਹੇ ਹਨ। ਆਪੇ ਖਾਣੀ ਆਪੇ ਬਾਣੀ, ਵਾਹਿਗੁਰੂ ਆਪੇ ਹੀ ਚਾਰ ਖਾਣੀਆਂ ਰੂਪ ਹੈ, ਅੰਡਜ ਜੀਰਜ ਸੇਤਜ ਉਤਪੁਜੇ, ਚਾਰ ਖਾਣੀਆਂ ਨੇ ਤੇ ਆਪੇ ਉਹ ਚਾਰ ਬਾਣੀਆਂ ਰੂਪ ਹੈ, ਪਰਾ ਪਸੰਤੀ ਮਧਮਾ ਬੈਖਰੀ, ਚਾਰ ਕਿਸਮ ਦੀ ਬਾਣੀ ਹੈ। ਆਪੇ ਖੰਡਵਰ ਭੰਡ ਕਰੇ, ਉਹ ਆਪੇ ਵਾਹਿਗੁਰੂ ਸਾਰੇ ਖੰਡਾਂ ਤੇ ਬ੍ਰਹਿਮੰਡਾਂ ਨੂੰ ਪੈਦਾ ਕਰਦਾ ਹੈ। ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿੱਚ ਰਤਨ ਧਰੇ। ਉਹ ਵਾਹਿਗੁਰੂ ਆਪ ਹੀ ਸਮੁੰਦਰ, ਵੱਡਾ ਸਮੁੰਦਰ ਹੈ ਤੇ ਆਪ ਹੀ ਉਹ ਸਾਗਰ ਹੈ, ਕਿਉਂਕਿ ਇੱਕ ਵੱਡਾ ਸਮੁੰਦਰ ਹੈ ਤੇ ਦੂਸਰੇ ਉਹਦੇ ਹਿੱਸੇ ਕੋਲ ਛੋਟੇ ਛੋਟੇ ਸਾਗਰ ਵੀ ਨੇ, ਜਿਵੇਂ ਗੰਗਾ ਸਾਗਰ ਆਦਿਕ, ਹੋਰ ਉਹਨਾਂ ਦੇ ਵੱਖੋ ਵੱਖਰੇ ਨਾਮ ਰੱਖੇ ਨੇ। ਉਹ ਵੱਡਾ ਸਮੁੰਦਰ ਵੀ ਆਪ ਹੈ ਤੇ ਛੋਟੇ ਸਾਗਰ ਵੀ ਉਹ ਆਪ ਹੀ ਹੈ। ਆਪੇ ਹੀ ਵਿੱਚ ਰਤਨ ਤਰੇ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਇਸ ਸਮੁੰਦਰ ਦੇ ਵਿੱਚ ਉਹ 14 ਰਤਨ ਤੇ ਹੋਰ ਕੀਮਤੀ ਪਦਾਰਥ ਵੀ ਉਹਨੇ ਆਪ ਹੀ ਇਹਦੇ ਵਿੱਚ ਰੱਖੇ ਹੋਏ ਹਨ। ਆਪ ਲਹਾਏ ਕਰੇ ਜਿਸ ਕਿਰਪਾ, ਜਿਸ ਨੂੰ ਗੁਰਮੁਖ ਕਰੇ ਹਰੇ। ਲੋ ਹਜ਼ੂਰ ਕਹਿੰਦੇ ਨੇ, ਆਪ ਲਹਾਏ ਕਰੇ ਜਿਸ ਕਿਰਪਾ, ਜਿਸ ਉੱਤੇ ਉਹ ਮੇਰਾ ਵਾਹਿਗੁਰੂ ਕਿਰਪਾ ਕਰ ਦੇਵੇ, ਤੇ ਫਿਰ ਉਹ ਜਿਹੜੇ ਸਮੁੰਦਰ ਵਿੱਚ ਰਤਨ ਨੇ, ਆਪ ਲਹਾਏ ਆਪ ਹੀ ਉਹਨਾਂ ਨੂੰ ਲਭਾ ਦਿੰਦਾ, ਆਪ ਹੀ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ, ਜਿਸ ਨੂੰ ਗੁਰਮੁਖ ਕਰੇ ਹਰੇ। ਹਜ਼ੂਰ ਕਹਿੰਦੇ ਨੇ, ਜਿਸ ਨੂੰ ਉਹ ਹਰੇ ਅਕਾਲ ਪੁਰਖ ਵਾਹਿਗੁਰੂ ਗੁਰਮੁਖ ਬਣਾ ਦੇਵੇ, ਗੁਰੂ ਦੇ ਸਨਮੁਖ ਕਰ ਦੇਵੇ, ਤੇ ਫਿਰ ਉਹਨੂੰ ਉਹ ਜਿਹੜੇ ਨਾਮ ਰੂਪੀ ਰਤਨ ਉਹ ਲੱਭ ਜਾਂਦੇ ਹਨ। ਆਪੇ ਪੌਜਲ ਆਪ ਹੈ ਬੋਹਿਤ, ਆਪੇ ਖੇਵਟ ਆਪ ਤਰੇ। ਉਹ ਵਾਹਿਗੁਰੂ ਆਪੇ ਪੌਜਲ ਸੰਸਾਰ ਰੂਪੀ ਸਮੁੰਦਰ ਹੈ, ਆਪੇ ਹੀ ਨਾਮ ਰੂਪ ਬੋਹਿਤਾ ਜਹਾਜ਼ ਹੈ, ਆਪੇ ਖੇਵਟ ਆਪੇ ਗੁਰੂ ਰੂਪੀ ਮਲਾਹ ਹੈ, ਤੇ ਆਪ ਤਰੇ ਆਪੇ ਸਿੱਖ ਰੂਪ ਹੋ ਕੇ, ਜਗਿਆਸੂ ਰੂਪ ਹੋ ਕੇ ਤਰ ਰਿਹਾ ਹੈ। ਆਪੇ ਕਰੇ ਕਰਾਏ ਕਰਤਾ, ਅਵਰਨਾ ਦੂਜਾ ਤੁਜੈ ਸਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪੇ ਕਰੇ ਕਰਾਏ ਕਰਤਾ, ਉਹ ਕਰਤਾ ਪੁਰਖ ਵਾਹਿਗੁਰੂ ਸਭ ਕੁਛ ਆਪ ਕਰਦਾ ਤੇ ਆਪ ਹੀ ਕਰਾਉਂਦਾ ਹੈ। ਅਵਰਨਾ ਦੂਜਾ ਤੁਜੈ ਸਰੇ। ਹਜ਼ੂਰ ਕਹਿੰਦੇ, ਹੇ ਵਾਹਿਗੁਰੂ, ਹੋਰ ਕੋਈ ਦੂਸਰਾ ਤੁਜੈ ਸਰੇ, ਸਰੇ ਦਾ ਅਰਥ ਵੀ ਸਮਾਨ, ਹੋਰ ਕੋਈ ਦੂਸਰਾ ਤੇਰੇ ਬਰਾਬਰ ਨਹੀਂ ਹੈ, ਤੂੰ ਆਪ ਹੀ ਸਭ ਕੁਛ ਕਰਦਾ ਕਰਾਉਣਾ, ਤੇਰਾ ਹੋਰ ਕੋਈ ਵੀ ਸਾਨੀ ਨਹੀਂ ਹੈ, ਤੇਰਾ ਹੋਰ ਕੋਈ ਵੀ ਬਰਾਬਰੀ ਕਰਨ ਵਾਲਾ ਸ਼ਰੀਕ ਨਹੀਂ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਆਪੇ ਪੌਜਲ ਆਪ ਹੈ ਬੋਹਿਤ, ਆਪੇ ਖੇਵਟ ਆਪ ਤਰੇ। ਆਪੇ ਕਰੇ ਕਰਾਏ ਕਰਤਾ, ਅਵਰਨਾ ਦੂਜਾ ਤੁਜੈ ਸਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।